जी 6 फरवरी 1760 एक काफला संगतां दा कई मीलां विच खिलर गया क्योंकि जो बहुत छोटे बच्चे जां बुजुर्ग बिरध मातावां वो तेज तुर नहीं सकते सन, सारा दिन भी नहीं तुर सके, वो थक टुट जाते। उत्थे आके मुगल उन्होंने कत्ल कर देंगे क्योंकि एड्डी लंबी काफले के दुआले किला बना के रखना इन्नी सिंह है नहीं सी और बहुत नुकसान हो गया, पर फिर भी सिंह बिल्कुल नहीं थिड़के। जदों टाप तो पहला कुतबा और ब्राह्मणिया पिंड के कोल आए काफले दे कई लोग दौड़ के घरां विच वड़न लगे, पर दोवें पिंड मलेरकोटले वाले अफगाना दे सन ते उन्होंने दरवाजे बंद कर ले और उल्टा फौज के नाल रल गए। उन्होंने भी हमले करने शुरू किए। सरदार चढ़त सिंह और सरदार जस सरदार चढ़त सिंह ने खास करके पिंड दे विच उन्हां अफगाना नूं बहुत जोरदार धक्के नाल पिछां किया। बामनीय पिंड विच भी इस तरह होया। इस तों अगे सरदार आला सिंह बाबा आला सिंह जो पटियाले दा राजा सी उस शुरू हो जाना सी, जो उत्थे पहुंच जांदे थे उधर सिखां दे भी पिंड सन, हर एक पिंड विच सिख वसदे सन, पर होनी इस तरह होनी सी कि उत्थे पहुंचन तो पहला शामां पै गई और सरदार रतन सिंह पंगू जिसने बहुत वड्डा खालसे की हिस्ट्री ते ग्रंथ लिखिया वो उस काफले दे विच सन। उन्हां दे अपने बच्चे उस काफले विच मारे गए और भरा दे बच्चे भी। उन्हां लिखिया कि कोड़े इन्ने थक टुट गए सन सिंघां दे कि कोड़े नहीं हिलदे सन इस वेले तक। सरदार जस्सा सिंह दा कोड़ा बिल्कुल जवाब दे गया। उसने एक होर सिंह कोलों कोड़ा फड़िया, उसनू तोरन की कोशिश की, वो भी न तुरिया। सवेर ते सूरज निकलन तो पहला दे भुख न पाने और तलवारां तीरां नीजियां दे जख्म खांदे, इत्थों तक पहुँचते हैं शामां तक 35,000 दे करीब काफला सी जिद विच सरदार रतन सिंह पंगू और सरदार करम सिंह हिस्टोरियन करके जाने जाते, उन्होंने भी बहुत रिसर्च की सी कि 35,000 विचों 25,000 इस दिन कत्ल हो गए। ਉਹਨਾਂ ਵਿੱਚੋਂ, ਕਿਉਂਕਿ ਸਭ ਤੋਂ ਮੁਸ਼ਕਿਲ ਗੱਲ ਸਿੰਘਾਂ ਲਈ ਇਹ ਸੀ ਕਿ ਉਹ ਖੁੱਲ੍ਹੇ ਹੋ ਕੇ ਲੜ ਨਹੀਂ ਸਕਦੇ ਸਨ, ਨਾ ਕਿਤੇ ਖਿਲਰ ਸਕਦੇ ਸਨ, ਇੱਧਰ ਉੱਧਰ ਹੋ ਸਕਦੇ ਸਨ, ਕਿਉਂਕਿ ਉਹਨਾਂ ਨੇ ਇਹਨਾਂ ਬੀਬਿਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਬਚਾਉਣਾ ਸੀ। ਅਤੇ ਇਸ ਕਰਕੇ ਕੁਦਰਤ ਵੱਲੋਂ ਹੀ ਇਸ ਤਰ੍ਹਾਂ ਦੀ ਘਟਨਾ ਘਟੀ ਕਿ, ਔਰ ਹੈਰਾਨੀ ਦੀ ਗੱਲ ਸੀ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਇੱਕ ਦਿਨ ਵਿੱਚ ਇੱਕ ਹਾਦਸੇ ਨਾਲ ਹਿਸਟਰੀ ਵਿੱਚ ਪਹਿਲੀ ਵਾਰ ਹੋਇਆ ਸੀ। ਅਤੇ ਮਹਾਰਾਜ ਜੀ ਫਿਰ ਕਦੀ ਇਹੋ ਜਿਹੇ ਦਿਨ ਨਾ ਲਿਆਉਣ। ਔਰ ਉਸੇ ਦਿਨ ਸ਼ਾਮ ਨੂੰ ਇੱਕ ਸਿੰਘ ਜਿਹੜੇ ਬਚ ਗਏ ਉਹਨਾਂ ਦੇ ਵਿੱਚ ਹੋਕਾ ਦਿੰਦਾ ਫਿਰਦਾ ਸੀ ਕਿ ਉਹ ਜਿਹੜੇ ਸ਼ਹੀਦ ਹੋ ਗਏ ਉਹ ਸਰੀਰ, ਉਹਨਾਂ ਨੇ ਸਰੀਰ ਹੀ ਛੱਡੇ ਹਨ, ਉਹਨਾਂ ਦੀ ਆਤਮਾ 'ਤੇ ਨੌ ਬਰ ਨੌ ਹਨ। ਹਾਂਜੀ, ਕਿਸੇ ਨੂੰ ਕੁਛ ਨਹੀਂ ਹੋਇਆ, ਕਿਸੇ ਦੀ ਮੌਤ ਨਹੀਂ ਹੋਈ, ਘਾਬਰਨਾ ਨਹੀਂ। ਇਹੋ ਜਿਹੇ ਵੇਲੇ ਇਸ ਤਰ੍ਹਾਂ ਦਾ ਹੌਂਸਲਾ, ਹਾਂਜੀ, ਇਹ ਉਹਦੀ ਮਿਹਰ ਨਾਲ ਔਰ ਗਿਆਨ ਨਾਲ, ਜੋ ਮਹਾਰਾਜ ਜੀ ਉਹਨਾਂ ਨੇ ਗਿਆਨ ਦਿੱਤਾ ਸੀ ਕਿ ਆਪਾਂ ਸਰੀਰ ਨਹੀਂ ਹਾਂ, ਆਪਾਂ ਸੁਰਤੀ ਹਾਂ, ਅਤੇ ਸੁਰਤੀ ਨੂੰ ਨਾ ਤੀਰ ਵੱਜ ਸਕਦਾ, ਨਾ ਤਲਵਾਰ ਕੱਟ ਸਕਦੀ, ਨਾ ਅੱਗ ਸਾੜ ਸਕਦੀ, ਇਹਨੂੰ ਕੋਈ ਕੁਛ ਨਹੀਂ ਕਰ ਸਕਦਾ। ਇਸ ਸ਼ਾਮ ਤੋਂ ਅੱਗੇ ਫਿਰ ਕੱਲ੍ਹ ਨੂੰ, ਹੁਣ ਇਸ ਤੋਂ ਅੱਗੇ ਬਾਬਾ ਆਲਾ ਸਿੰਘ ਦਾ ਇਲਾਕਾ ਆ ਜਾਂਦਾ ਹੈ। ਅਹਿਮਦ ਸ਼ਾਹ ਜਦੋਂ ਪਿਛਲੀ ਵਾਰ ਦਿੱਲੀ ਲੁੱਟ ਕੇ ਵਾਪਸ ਅਫਗਾਨਿਸਤਾਨ ਜਾ ਰਿਹਾ ਸੀ, ਤਾਂ ਰਸਤੇ ਵਿੱਚ ਬਾਬਾ ਆਲਾ ਸਿੰਘ ਨੂੰ ਮਿਲਿਆ, ਔਰ ਜਿੰਨਾ ਇਲਾਕਾ ਉਹਨਾਂ ਦੇ ਅੰਡਰ ਸੀ ਬਾਬਾ ਆਲਾ ਸਿੰਘ ਜੀ ਦੇ, ਉਸ ਇਲਾਕੇ ਦਾ ਉਹਨਾਂ ਨੂੰ ਹਾਕਮ ਰਾਜਾ ਮੰਨ ਲਿਆ ਸੀ ਇਸਨੇ। 6 ਫਰਵਰੀ 1762 ਦਾ ਇਹ ਮੰਦਭਾਗੀ ਦਿਨ, ਇੱਕ ਦਿਨ ਵਿੱਚ 25,000 ਅੱਧੀ ਕੌਮ ਕਤਲ ਹੋ ਗਈ। ਅਹਿਮਦ ਸ਼ਾਹ ਨੂੰ ਪਤਾ ਸੀ ਕਿ ਇਹਨਾਂ ਨੂੰ ਏਡੀ ਵੱਡੀ ਸੱਟ ਇਸ ਲਈ ਮਾਰ ਸਕੇ ਹਾਂ ਕਿਉਂਕਿ ਇੱਕ ਸੂਤੇ ਫਸ ਗਏ ਸਨ ਰੜੇ ਮੈਦਾਨ ਵਿੱਚ ਪਰਿਵਾਰਾਂ ਦੇ ਨਾਲ, ਅਤੇ ਇਹਨਾਂ ਨੂੰ ਹਮੇਸ਼ਾ ਪਰਿਵਾਰ, ਆਪਣੇ ਪਰਿਵਾਰਾਂ ਨੂੰ ਬਚਾਉਣ ਦੀ ਪਈ ਰਹੀ ਸੀ, ਇਸ ਲਈ ਸਾਡੇ 'ਤੇ ਖੁੱਲ੍ਹ ਕੇ ਵਾਰ ਨਹੀਂ ਕਰ ਸਕੇ, ਪਰ ਹੁਣ ਜ਼ਖਮੀ ਹੋਏ ਸ਼ੇਰ ਵਾਂਗੂ ਮੌਕਾ ਲੱਗਣ 'ਤੇ ਪੈਣਗੇ, ਅੰਦਰੋਂ ਉਸਨੂੰ ਡਰ ਹੈ। ਇਸ ਡਰ ਨੇ ਉਸਨੂੰ ਅੰਦਰੋਂ ਕਮਜ਼ੋਰ ਕਰ ਦਿੱਤਾ, ਔਰ ਉਹ ਕਾਫਲੇ ਦੇ ਪਿੱਛੇ ਹੋਰ ਅੱਗੇ ਨਾ ਗਿਆ, ਅਤੇ 7 ਫਰਵਰੀ ਨੂੰ ਉੱਥੋਂ ਹੀ ਵਾਪਸ ਸਰਹੰਦ ਨੂੰ ਮੁੜਿਆ। ਸਰਹੰਦ ਇਸ ਵੇਲੇ ਪਟਿਆਲਾ ਮਿਸਲ ਦੇ ਸਰਦਾਰ ਬਾਬਾ ਆਲਾ ਸਿੰਘ ਜੀ ਦੇ ਕਬਜ਼ੇ ਵਿੱਚ ਹੈ। ਪਿਛਲੀ ਵਾਰ ਜਦੋਂ ਅਹਿਮਦ ਸ਼ਾਹ ਮਰਹੱਟਿਆਂ ਨੂੰ ਹਰਾ ਕੇ ਪਾਣੀਪਤ ਵਾਪਸ ਜਾਂਦੇ ਨੇ ਬਾਬਾ ਆਲਾ ਸਿੰਘ ਨੂੰ ਇਸ ਇਲਾਕੇ ਦਾ ਹੱਕ ਮੰਨ ਲਿਆ ਸੀ। ਸਰਹੰਦ ਆ ਕੇ ਉਸਨੇ ਬਾਬਾ ਆਲਮ ਆਲਾ ਸਿੰਘ ਜੀ ਨੂੰ ਸੁਨੇਹਾ ਭੇਜਿਆ ਕਿ ਮੈਨੂੰ ਮਿਲੋ। ਇਹ ਹਮਲਾ ਇੰਨਾ ਚਿੰਚੇਤ ਹੋਇਆ ਸੀ ਕਿ ਨਾ ਖਾਲਸੇ ਨੂੰ ਹੀ ਪਤਾ ਸੀ ਕਿ ਇੱਡੀ ਛੇਤੀ ਉਹ ਪਹੁੰਚ ਜਾਣਗੇ, ਨਾ ਇਹ ਹੋਰ ਸਾਰੇ ਖਾਲਸਾ ਦਲ ਨੂੰ ਹੀ ਪਤਾ ਲੱਗ ਸਕਿਆ ਸੀ। ਬਾਬਾ ਆਲਾ ਸਿੰਘ ਸਰਹੰਦ ਆ ਕੇ ਅਹਿਮਦ ਸ਼ਾਹ ਨੂੰ ਮਿਲੇ। ਅਹਿਮਦ ਸ਼ਾਹ ਨੇ ਕਿਹਾ ਕਿ ਜੋ ਕੁਛ ਹੋਣਾ ਸੀ ਉਹ ਤਾਂ ਹੋ ਗਿਆ, ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਸਿੰਘਾਂ ਨੂੰ ਮਿਲੋ, ਸੁਨੇਹਾ ਭੇਜੋ ਮੇਰੇ ਵੱਲੋਂ ਕਿ ਜਿਹੜੇ ਜਿਹੜੇ ਇਲਾਕਿਆਂ 'ਤੇ ਉਹਨਾਂ ਦਾ ਕਬਜ਼ਾ ਹੈ ਉਹ ਮੇਰੇ ਪਾਸੋਂ ਲਿਖਵਾ ਲੈਣ ਕਿ ਉਹਨਾਂ ਦੇ ਇਲਾਕੇ ਹਨ, ਅਤੇ ਉਹ ਮੇਰੇ ਨਾਲ ਕੋਈ ਹੋਰ ਗਾਂ ਤੋਂ ਲੜਾਈਆਂ ਨਾ ਹੋਣ। ਬਾਬਾ ਆਲਾ ਸਿੰਘ ਨੇ ਆਪਣਾ ਵਕੀਲ ਸਰਦਾਰ ਨਾਨੂ ਸਿੰਘ ਗਰੇਵਾਲ ਨੂੰ ਸਿੰਘਾਂ ਪਾਸ ਭੇਜਿਆ। ਸਿੰਘ ਜਿੰਨੇ ਵੀ ਬਚੇ ਸਨ ਸਾਰੇ ਹੀ ਜ਼ਖਮੀ, ਬੁਰੀ ਤਰ੍ਹਾਂ ਜ਼ਖਮੀ ਹੋਏ ਹੋਏ, ਔਰ ਉਹ ਸਾਰੇ ਇਸ ਇਲਾਕੇ ਵਿੱਚ ਹਨ ਅਤੇ ਆਪਣੇ ਜ਼ਖਮਾਂ ਦੀ ਮਲਮ ਪੱਟੀ ਕਰ ਰਹੇ। ਸਰਦਾਰ ਆਲਾ ਸਿੰਘ ਦਾ ਵਕੀਲ ਆ ਕੇ ਖਾਲਸਾ ਦਲ ਨੂੰ ਮਿਲਿਆ। ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਹੋਰਾਂ ਨੇ ਜਵਾਬ ਦਿੱਤਾ ਕਿ ਸਾਨੂੰ ਪਾਤਸ਼ਾਹੀਆਂ ਸਤਿਗੁਰਾਂ ਨੇ ਦਿੱਤੀਆਂ ਹਨ, ਸਿੱਖਣ ਕੋ ਪਾਤਸ਼ਾਹੀ ਸਤਿਗੁਰ ਸੱਚੇ ਦੀ, ਦਸਵੇਂ ਪਾਤਸ਼ਾਹ ਜੀ ਦੇ ਬਚ, ਕਿ ਅਸੀਂ ਪਾਤਸ਼ਾਹੀਆਂ ਕਿਸੇ ਕੋਲੋਂ ਮੰਗ ਕੇ ਨਹੀਂ ਲੈਣੀਆਂ, ਸਾਨੂੰ ਸਤਿਗੁਰਾਂ ਨੇ ਦਿੱਤੀਆਂ ਹੋਈਆਂ ਹਨ, ਔਰ ਇਹ ਸਾਡਾ ਮੁਲਕ ਹੈ, ਬਾਹਰੋਂ ਆ ਕੇ ਸਾਨੂੰ ਕੋਈ ਆਖੇ ਕਿ ਆਹ ਤੁਹਾਡਾ ਹੈ ਅਤੇ ਆਹ ਤੁਹਾਡਾ ਨਹੀਂ, ਇਹ ਸਾਡਾ ਮੁਲਕ ਹੈ, ਅਤੇ ਉਸਨੂੰ ਜਾ ਕੇ ਆਖ ਦਿਓ ਕਿ ਜੇ ਸਾਡੇ ਵਿੱਚ ਜਾਨ ਹੋਊ ਤਾਂ ਅਸੀਂ ਮੁਲਕ 'ਤੇ ਕਬਜ਼ਾ ਕਰਾਂਗੇ। ਇੰਨੀ ਵੱਡੀ ਚੋਟ ਖਾ ਕੇ ਇਸ ਤਰ੍ਹਾਂ ਦਾ ਜਵਾਬ ਜਦੋਂ ਮਿਲਿਆ ਖਾਲਸੇ ਵੱਲੋਂ, ਅਹਿਮਦ ਸ਼ਾਹ ਨੇ ਜਲਦੀ ਨਾਲ ਮਰਹੱਟਿਆਂ ਵੱਲ ਆਦਮੀ ਭੇਜੇ ਕਿ ਉਹ ਕਿਤੇ ਖਾਲਸੇ ਨਾਲ ਕੋਈ ਸੁਲਾ, ਖਾਲਸੇ ਦੀ ਸਹਾਇਤਾ ਲਈ ਨਾ ਆ ਜਾਣ। ਮਰਹੱਟਿਆਂ ਨੂੰ ਜੋ ਉਹਨਾਂ ਨੇ ਮੰਗਿਆ ਉਹ ਲਿਖ ਦਿੱਤਾ ਅਤੇ ਆਪ 17 ਫਰਵਰੀ ਨੂੰ ਸਰਹੰਦ ਤੋਂ ਲਾਹੌਰ ਨੂੰ ਤੁਰ ਪਿਆ, ਔਰ 3 ਮਾਰਚ 1762 ਨੂੰ ਲਾਹੌਰ ਪਹੁੰਚਿਆ। 3 ਮਾਰਚ 1762, 5 ਹਫ਼ਤਿਆਂ ਨੂੰ ਵਿਸਾਖੀ ਹੈ, ਵਿਸਾਖੀ ਔਰ ਦੀਵਾਲੀ 'ਤੇ ਸਾਰਾ ਖਾਲਸਾ ਆਨੰਦ ਸ਼੍ਰੀ ਅੰਮ੍ਰਿਤਸਰ ਸਾਹਿਬ ਇਕੱਠਾ ਹੁੰਦਾ। 5 ਹਫ਼ਤਿਆਂ ਨੂੰ ਵਿਸਾਖੀ ਹੈ, ਖਾਲਸਾ ਸਾਰਾ ਹੀ ਜਿੰਨਾ ਬਚਿਆ ਹੈ ਉਹ ਸਾਰਾ ਬੁਰੀ ਤਰ੍ਹਾਂ ਫੱਟੜ ਮਾਲਵੇ ਵਿੱਚ ਦੂਰ ਆਪਣੇ ਜ਼ਖਮਾਂ ਦੀ ਮਲਮ ਪੱਟੀ ਕਰ ਰਿਹਾ। ਹੁਣ ਅਹਿਮਦ ਸ਼ਾਹ ਵਿਸਾਖੀ ਤੋਂ 1 ਦਿਨ ਪਹਿਲਾਂ ਅੰਮ੍ਰਿਤਸਰ ਆਉਂਦਾ ਹੈ, ਅਤੇ ਫਿਰ ਕੀ ਕਰਦਾ ਹੈ ਕੱਲ੍ਹ ਨੂੰ ਦੇਖਾਂਗੇ ਜੀ। 3 ਮਾਰਚ 1762 ਨੁਹਿਮਦ ਸ਼ਾਹ ਲਾਹੌਰ ਪਹੁੰਚਦਾ ਹੈ। ਵਿਸਾਖੀ, ਪੰਜਾਂ ਹਫ਼ਤਿਆਂ ਨੂੰ ਵਿਸਾਖੀ ਹੈ। ਉਸਨੂੰ ਪਤਾ ਹੈ ਕਿ ਖਾਲਸੇ ਨੂੰ ਬਹੁਤ ਵੱਡੀ ਸੱਟ ਲੱਗੀ ਔਰ ਉਹ ਸਾਰੇ ਡੂੰਘੇ ਜ਼ਖਮ ਖਾ ਕੇ ਉੱਥੇ ਮਾਲਵੇ ਵਿੱਚ ਹਨ। ਵਿਸਾਖੀ 'ਤੇ ਜੋ ਕੋਈ ਆਵੇਗਾ ਵੀ ਉਹ ਲੜਾਈ ਕਰਨ ਵਾਲੇ ਨਹੀਂ ਰਹੇ ਇਹ ਹੁਣ ਅੱਗੋਂ। ਵਿਸਾਖੀ ਤੋਂ ਇੱਕ ਦਿਨ ਪਹਿਲਾਂ ਉਸਨੇ ਤਕੜੀ ਫੌਜ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਲਿਆਂਦੀ ਔਰ ਫੌਜ ਨੂੰ ਹੁਕਮ ਕੀਤਾ ਕਿ ਹਰਿਮੰਦਰ ਸਾਹਿਬ ਔਰ ਨਾਲ ਲੱਗਦੇ ਬੁੰਗਿਆਂ ਨੂੰ ਬਰੂਦ ਨਾਲ ਉਡਾ ਦਿੱਤਾ ਜਾਵੇ। ਉਹਨਾਂ ਇਸੇ ਤਰ੍ਹਾਂ ਕੀਤਾ। ਜਦੋਂ ਹਰਿਮੰਦਰ ਸਾਹਿਬ ਨੂੰ ਬਰੂਦ ਨਾਲ ਉਡਾਇਆ ਗਿਆ ਤਾਂ ਅਹਿਮਦ ਸ਼ਾਹ ਪਰਾਂ ਖਲੋਤਾ ਦੇਖ ਰਿਹਾ ਸੀ। ਇੱਟ ਦਾ ਇੱਕ ਰੋੜਾ ਹਰਿਮੰਦਰ ਸਾਹਿਬ ਦੀ ਬਿਲਡਿੰਗ ਤੋਂ ਆ ਕੇ ਉਸਦੇ ਨੱਕ 'ਤੇ ਵੱਜਿਆ। ਨੱਕ ਜ਼ਖਮੀ ਹੋ ਗਿਆ। ਇਹ ਨੱਕ ਫਿਰ ਗਲ ਜਾਂਦਾ ਹੈ ਉਸਦਾ ਔਰ ਸਮਾਂ ਪਾ ਕੇ ਇਸੇ ਜ਼ਖਮ ਤੋਂ ਉਸਦੀ ਮੌਤ ਹੁੰਦੀ ਹੈ। ਹਰਿਮੰਦਰ ਸਾਹਿਬ ਅਤੇ ਬੁੰਗੇ ਬਰੂਦ ਨਾਲ ਢਾ ਦਿੱਤੇ ਗਏ ਔਰ ਸਰੋਵਰ ਨੂੰ ਇਸ ਮਲਬੇ ਨਾਲ ਔਰ ਹੋਰ ਸ਼ਹਿਰ ਦਾ ਜੋ ਕੂੜਾ ਕਰਕਟ ਇੰਨੀ ਨੀਚ ਸੋਚਣੀ ਹੋ ਜਾਂਦੀ ਹੈ ਜਦੋਂ ਸੁਰਤੀ ਇੰਨੀ ਮੈਲੀ ਹੋ ਜਾਂਦੀ ਔਰ ਇੰਨੀ ਜ਼ਾਲਮ ਹੋ ਜਾਂਦੀ ਕਿ ਜਿਸ ਰੱਬ ਨੂੰ ਮੰਨਦੇ ਸੀ ਉਹ ਹਰਿਮੰਦਰ ਸਾਹਿਬ ਦਾ ਸਰੋਵਰ ਸ਼ਹਿਰ ਦੇ ਅਤੇ ਲੱਗਦੇ ਪਿੰਡਾਂ ਦੇ ਹੱਡਾਂ ਰੋੜੀ 'ਚੋਂ ਪਸ਼ੂਆਂ ਦੀਆਂ ਹੱਡੀਆਂ ਲਿਆ ਕੇ ਉੱਥੇ ਪਾਈਆਂ ਗਈਆਂ ਤਾਂ ਕਿ ਇਹ ਹਮੇਸ਼ਾ ਲਈ ਉੱਜੜ ਜਾਵੇ ਇਹ ਜਗ੍ਹਾ। ਖਾਲਸੇ ਨੂੰ ਖਬਰ ਹੋਈ ਮਾਲ ਵਿੱਚ ਕਿ ਇਸ ਤਰ੍ਹਾਂ ਹੋਇਆ ਹੈ, ਕਿਉਂਕਿ ਮਾਝੇ ਦੁਆਬੇ 'ਚੋਂ ਸਾਰੇ ਪਰਿਵਾਰ ਹੀ ਉੱਧਰ ਚਲੇ ਗਏ ਸਨ ਇਸ ਘੱਲੂਘਾਰੇ ਤੋਂ ਪਹਿਲਾਂ ਆਪਣੇ ਬਚਾਅ ਵਾਸਤੇ। ਸਿੰਘ ਭਾਵੇਂ ਬਹੁਤ ਪਤਲੀ ਦਿਸ਼ਾ ਵਿੱਚ ਸਨ, ਸਾਰਿਆਂ ਨੂੰ ਬਹੁਤ ਡੂੰਘੇ ਜ਼ਖਮ ਲੱਗੇ। ਲਿਖਣ ਵਾਲੇ ਲਿਖਦੇ ਕਿ ਕੋਈ ਜਿਹੜੇ ਸਿੰਘ ਬਚੇ ਕਿਸੇ ਨੂੰ ਵੀ 20 ਫੱਟਾਂ ਤੋਂ ਘੱਟ ਫੱਟ ਨਹੀਂ ਸੀ। ਕਿਸੇ ਨੂੰ ਤਲਵਾਰ ਦੇ, ਕਿਸੇ ਨੂੰ ਤੀਰ ਦੇ, ਕਿਸੇ ਨੂੰ ਨੇਜੇ ਦੇ। ਤੋ ਇਹਨਾਂ ਪਿੰਡਾਂ ਵਿੱਚ ਪੈ ਮਲਮ ਪੱਟੀ ਕਰਵਾ ਰਹੇ ਸਨ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਇਸ ਗੱਲ ਦਾ, ਉਸੇ ਵੇਲੇ ਫਿਰ ਇਕੱਠੇ ਹੋਏ ਔਰ ਸਲਾਹ ਇਹ ਕੀਤੀ ਗਈ ਕਿ ਪਹਿਲਾਂ ਸਰਹੰਦ ਦਾ ਫੌਜਦਾਰ ਜੈਨ ਖਾਨ, ਜੋ ਅਹਿਮਦ ਸ਼ਾਹ ਦੇ ਨਾਲ ਰਲਿਆ ਸੀ ਘੱਲੂਘਾਰੇ ਵੇਲੇ, ਅਤੇ ਉਸਨੇ ਬਹੁਤ ਨੁਕਸਾਨ ਕੀਤਾ ਸੀ ਖਾਲਸੇ ਦਾ, ਪਹਿਲਾਂ ਉਸ ਦੀ ਖਬਰ ਲਈ ਜਾਵੇ। ਸੋ ਅਜੇ ਸਿਰਫ 3 ਮਹੀਨੇ ਹੋਏ ਹਨ। 6 ਫਰਵਰੀ ਨੂੰ ਘੱਲੂਘਾਰਾ ਹੋਇਆ, ਵਿਸਾਖੀ ਅਪ੍ਰੈਲ ਵਿੱਚ ਇਹ ਹਰਿਮੰਦਰ ਸਾਹਿਬ ਵਾਲੀ ਔਰ ਮਈ ਦੇ ਸ਼ੁਰੂ ਵਿੱਚ ਜੋ ਖਾਲਸਾ ਬਚਿਆ ਸੀ ਉਹਨਾਂ ਨੇ ਸਰਹੰਦ 'ਤੇ अचनचेत हमला किया और जैन खान बहुत तकड़ी हार हुई। उसने 50,000 रुपया नजराना दे के माफी मंगी। खालसा भी अजय इस तो गां जान दे पूरा समर्थ नहीं सी। उन्होंने 50,000 रुपया नजराना लेके माफी मंगवा के वापस आ गए। विसाखी ते विसाखी तो एक दिन पहला 1762 दी विसाखी अहमद शाह अमृतसर साहब ते हमला करदा। मई विच खालसा दल सरहंद ते हमला करदे। जून दा महीना आ गया, बहुत गर्मी हुंदी। ये अफगानिस्तान तो सी, अफगानिस्तान दे उपर पहाड़ा वाल उधर इन्नी गर्मी नहीं हुंदी पंजाब जिन्नी। सो जून दे महीने विच अहमद शाह रावी दे कंडे ते कलानौर जो थोड़ा पहाड़ा वाल है उधर चले गया। दिल्ली दे बादशाह तो जो पिछली बार समझौता होया सी कि 40 लाख रुपया साल दा तू मामला देना, उस वो उगरा के जाना चाहता है। उस वाल आदमी भेजे हैं। फिर जून तो बाद जुलाई अगस्त बारिशां दे दिन होंदे। इस साल परमात्मा वल्लों बहुत बारिश हुई ते सिंघां ने इसका बहुत फायदा उठाया, क्योंकि वो चप्पा चप्पा जानते सन पंजाब का ते ये लोग बाहरों आए सन अहमद शाह दे। सो पंजाब विच सिंघां ने दुआबे विच सरदार जस्सा सिंह आलूवालिया ने होर जगह ते कब्जे करके उत्थों उगराई की थी। और पंगी सरदारा ने गुजरात जो पंजाब का एक शहर है गुजरात लाहौर तो लेंदे पासे नूं उन्हां दी राजधानी गुजरात सी, उन्होंने उस इलाके च उगराई कीती ते अपने कब्जे पक्के कीते। सरदार चरत सिंह शुक्र चखिया जिन्हां उन्होंने गुजरां वाले दे इर्द गिर्द और लाहौर दे उत्तर ते पच्छम दे दिशा विच बहुत सारिया होर नवीं मल्लां मार लिया। इस वरदियां मियां विच सितंबर इत्थों तक के खालसा दल नूं इन्ना रोह सी कि जो हरिमंदर साहब च होया कि पंजाब तों करनाल तक उन्होंने उगराई कीती। उगराई का मतलब सी कि इत्थे हुण साडा कब्जा है, असी राखी करांगे ते उहदे लई मामला तुसी सानू देना है। सितंबर महीने तक यह सिलसिला चलता रहा। सितंबर के अखीर विच खालसा दल अमृतसर आ गया, क्योंकि 17 अक्तूबर नूं दिवाली सी ते दिवाली ते हर साल वांगू इत्थे इकट्ठ हुंदा सी। अहमद शाह ਕਲਾਨੌਰ ਤੋਂ ਲਾਹੌਰ ਆ ਜਾਂਦਾ ਹੈ ਅਕਤੂਬਰ ਵਿੱਚ, ਅਤੇ ਜਦੋਂ ਉਸਨੂੰ ਖਬਰਾਂ ਮਿਲਦੀਆਂ ਹਨ ਕਿ ਜੋ ਉਹ ਸਮਝੀ ਬੈਠਾ ਸੀ ਕਿ ਖਾਲਸੇ ਨੂੰ ਮਲੀਆਮੇਟ ਕਰ ਦਿੱਤਾ ਹੈ, ਕਿ ਉਹਨਾਂ ਨੇ ਤਾਂ ਪੰਜਾਬ ਦਾ ਬਹੁਤ ਹਿੱਸਾ ਕਬਜ਼ੇ ਵਿੱਚ ਫੇਰ ਕਰ ਲਿਆ ਹੈ ਰਾਤੋ ਰਾਤ ਹੀ, ਉਹ ਬੜਾ ਹੈਰਾਨ ਹੋਇਆ। ਉਸਨੇ ਆਪਣੇ ਆਦਮੀ ਭੇਜੇ ਅੰਮ੍ਰਿਤਸਰ ਸਾਹਿਬ ਖਾਲਸੇ ਕੋਲ ਕਿ ਜੋ ਹੋਣਾ ਸੀ ਉਹ ਹੋ ਗਿਆ। ਫਿਰ ਉਹੀ ਗੱਲ ਕਿ ਜੋ ਤੁਸੀਂ ਜਿਸ ਇਲਾਕੇ 'ਤੇ ਤੁਹਾਡਾ ਕਬਜ਼ਾ ਹੈ ਉਹ ਮੇਰੇ ਕੋਲੋਂ ਲਿਖਵਾ ਲਓ, ਅਤੇ ਮੇਰੇ ਵਿਰੁੱਧ ਕੋਈ ਦੰਗਾ ਖੜ੍ਹਾ ਨਾ ਕਰੋ। ਖਾਲਸੇ ਨੂੰ ਕੁਦਰਤੀ ਬਹੁਤ ਰੋਹ ਸੀ, ਉਹਨਾਂ ਨੇ ਉਹ ਆਦਮੀਆਂ ਨੂੰ ਭਜਾ ਦਿੱਤਾ ਜਿਹੜੇ ਆਏ ਸਨ। ਹੁਣ ਅਹਿਮਦ ਸ਼ਾਹ ਲਈ ਵੀ ਮੁਸ਼ਕਲ ਹੋ ਗਿਆ। ਉਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ 16 ਅਕਤੂਬਰ ਨੂੰ ਲਾਹੌਰ ਤੋਂ ਆਪਣੀ ਸਾਰੀ ਫੌਜ ਲੈ ਕੇ ਅੰਮ੍ਰਿਤਸਰ ਆ ਗਿਆ। 17 ਤਰੀਕ ਨੂੰ ਦੀਵਾਲੀ ਸੀ। ਅੰਮ੍ਰਿਤਸਰ ਦੇ ਬਾਰ ਬਾਰ ਰਾਤ ਨੂੰ ਉਸਨੇ ਆਪਣਾ ਤੰਬੂ ਲਾਏ। ਖਾਲਸੇ ਨੇ ਤੜਕੇ ਅਰਦਾਸਾਂ ਸੋਧ ਕੇ ਉਹਨਾਂ 'ਤੇ ਜਾ ਹਮਲਾ ਕੀਤਾ। 8 ਘੰਟੇ ਲਗਾਤਾਰ ਲੜਾਈ ਹੁੰਦੀ ਰਹੀ। ਉਸ ਦਿਨ ਸੂਰਜ ਨੂੰ ਪੂਰਾ ਗ੍ਰਹਿਣ ਲੱਗਣਾ ਸੀ। ਲੋਢੇ ਵੇਲੇ ਸੂਰਜ ਨੂੰ ਪੂਰਾ ਗ੍ਰਹਿਣ ਲੱਗ ਗਿਆ। ਸਾਰੇ ਸੂਰਜ ਦੇ ਸਾਹਮਣੇ ਚੰਦਰਮਾ ਸੀ, ਹਨੇਰਾ ਹੋ ਗਿਆ। ਉਸ ਤੋਂ ਬਾਅਦ ਰਾਤ ਵੀ ਹਨੇਰੀ ਸੀ। ਇਸ ਹਨੇਰੇ ਵਿੱਚ ਅਹਿਮਦ ਸ਼ਾਹ ਲਾਹੌਰ ਨੂੰ ਖਿਸਕ ਗਿਆ ਔਰ ਉਸ ਦੇ ਨਾਲ ਹੀ ਉਸ ਦੀਆਂ ਫੌਜਾਂ। ਲਾਹੌਰ ਜਾ ਕੇ ਉਹ 5-6 ਹਫ਼ਤੇ ਹੋਰ ਰਿਹਾ, ਜਿੰਨਾ ਚਿਰ ਦਿੱਲੀ ਤੋਂ ਮਾਮਲਾ ਨਹੀਂ ਸੀ ਆਉਂਦਾ। ਔਰ ਫਿਰ 17 ਦਸੰਬਰ 1762 ਦੇ ਸ਼ੁਰੂ ਵਿੱਚ ਅਫਗਾਨਿਸਤਾਨ ਨੂੰ ਮੁੜ ਗਿਆ। ਵਾਹਿਗੁਰੂ ਜੀ। 17 ਦਸੰਬਰ 1762 ਨੂੰ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਨੂੰ ਵਾਪਸ ਮੁੜ ਜਾਂਦਾ ਹੈ। ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਤੋਂ ਦੌੜ ਕੇ ਆਇਆ ਸੀ। ਉਸ ਦੇ ਵਾਪਸ ਜਾਣ ਦੀ ਦੇਰ ਸੀ ਕਿ ਸਿੰਘਾਂ ਨੇ ਆਪਣੀਆਂ ਪਹਿਲੀਆਂ ਮੱਲਾਂ ਫੇਰ ਪੱਕੀਆਂ ਕਰ ਲਈਆਂ। 1763 ਦੇ ਪਹਿਲੇ 3 ਮਹੀਨਿਆਂ ਵਿੱਚ ਅਪ੍ਰੈਲ ਵਿੱਚ ਵਿਸਾਖੀ ਸੀ। ਵਿਸਾਖੀ 'ਤੇ ਫਿਰ ਸਾਰਾ ਖਾਲਸਾ ਦਲ, ਸਾਰੀਆਂ ਮਿਸਲਾਂ, ਮਿਸਲਦਾਰ ਸਰਦਾਰ ਇਕੱਠੇ ਹੋਏ ਅਤੇ ਮੱਥਾ ਪਕਾਇਆ ਗਿਆ ਕਿ 6 ਮਿਸਲਾਂ ਦੀ ਡਿਊਟੀ ਲਾਈ ਗਈ ਕਿ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਹਿਣ, ਉਹਨਾਂ ਦੇ ਜਥੇ ਅਤੇ ਟਾਏ ਗਏ ਦਰਬਾਰ ਸਾਹਿਬ ਦੀ ਔਰ ਸਰੋਵਰ ਦੀ ਸੇਵਾ ਸ਼ੁਰੂ ਕੀਤੀ ਜਾਵੇ, ਔਰ ਬਾਕੀ ਦੀਆਂ 6 ਮਿਸਲਾਂ ਦੀ ਡਿਊਟੀ ਲਾਈ ਗਈ ਕਿ ਉਹ ਸਾਰੇ ਪੰਜਾਬ ਵਿੱਚ ਜਿਹੜਾ ਇਲਾਕਾ ਸਾਰੀਆਂ ਮਿਸਲਾਂ ਦੇ ਕਬਜ਼ੇ ਵਿੱਚ ਹੈ ਉਸ ਇਲਾਕੇ ਦੀ ਰਾਖੀ ਕਰਨ। ਵਿਸਾਖੀ ਵਾਲਾ ਦਿਨ ਹੈ 1763। ਕਸੂਰ ਇੱਕ ਸ਼ਹਿਰ ਹੈ। ਰਾਮ ਚੰਦਰ ਦੇ ਦੋ ਲੜਕੇ ਸਨ, ਲਹੂ ਔਰ ਕੁਸ਼। ਅਤੇ ਹਿਸਟਰੀ 'ਚ ਆਉਂਦਾ ਹੈ ਕਿ ਲਾਹੌਰ ਲਹੂ ਨੇ ਵਸਾਇਆ ਸੀ ਔਰ ਕਸੂਰ ਕੁਸ਼ ਨੇ। ਕਸੂਰ ਲਾਹੌਰ ਤੋਂ ਲਹਿੰਦੇ ਪਾਸੇ ਨੂੰ ਹੈ, ਕੋਈ 30-35 ਕਿਲੋਮੀਟਰ। ਕਸੂਰ ਵਿੱਚ ਅਫਗਾਨਾ ਦਾ ਜ਼ੋਰ ਹੈ। ਇੱਥੇ ਉਹਨਾਂ ਨੇ ਬਹੁਤ ਗੜੀਆਂ ਬਣਾਈਆਂ ਹੋਈਆਂ ਇਸ ਸ਼ਹਿਰ ਵਿੱਚ, ਛੋਟੇ ਕਿਲੇ, ਔਰ ਉਹ ਸਾਰੇ ਜੰਗੀ ਸਮਾਨ ਨਾਲ ਭਰੇ ਹੋਏ। ਇੱਥੇ ਇਹਨਾਂ ਦਾ ਬਹੁਤ ਬੋਲਬਾਲਾ ਹੈ। ਕਸੂਰ ਤੋਂ ਜਦੋਂ ਵਿਸਾਖੀ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਾ ਹੋਇਆ ਸੀ, ਤਾਂ ਉਸ ਦੀਵਾਨ ਵਿੱਚ ਇੱਕ ਕਸੂਰ ਤੋਂ ਬ੍ਰਾਹਮਣ ਸੱਜਣ ਉਹਨਾਂ ਨੇ ਆ ਕੇ ਖਾਲਸੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਅਤੇ ਖਾਲਸੇ ਅੱਗੇ ਬੇਨਤੀ ਕੀਤੀ ਕਿ ਤੁਸੀਂ, ਤੁਹਾਨੂੰ ਗੁਰੂ ਸਾਹਿਬਾਨ ਨੇ ਦੀਨ ਦੁਖੀ ਦੀ ਰੱਖਿਆ ਕਰਨ ਲਈ, ਸਹਾਇਤਾ ਕਰਨ ਲਈ ਪ੍ਰਗਟ ਕੀਤਾ ਹੈ ਗਰੀਬਾਂ ਦੀ। ਮੈਂ ਗਰੀਬ ਆਦਮੀ ਹਾਂ, ਕਸੂਰ ਵਿੱਚ ਰਹਿੰਦਾ ਹਾਂ, ਔਰ ਮੇਰੀ ਘਰਵਾਲੀ ਨੂੰ ਕਸੂਰ ਦੇਖ ਵੱਡੇ ਅਫਸਰ ਉਸਮਾਨ ਖਾਨ, ਉਹ ਜ਼ਬਰਦਸਤੀ ਉਸਨੂੰ ਘਰੋਂ ਉਠਾ ਕੇ ਲੈ ਗਿਆ ਹੈ ਮੇਰੀ ਘਰਵਾਲੀ ਨੂੰ, ਅਤੇ ਮੇਰੀ ਮਦਦ ਕੀਤੀ ਜਾਵੇ। ਸਿੰਘਾਂ ਨੇ ਸਲਾਹ ਕੀਤੀ ਆਪਸ ਵਿੱਚ ਸਾਰੇ ਕਿ ਕਸੂਰ ਦੀਆਂ ਸਾਰੀਆਂ ਗੜੀਆਂ ਜੰਗੀ ਅਸਮਾਨ ਬਰੂਦ ਨਾਲ ਭਰੀਆਂ ਹੋਈਆਂ, ਔਰ ਆਪਾਂ ਜੇ ਜੋ ਘੱਲੂਘਾਰੇ ਦੌਰਾਨ ਐਡੀ ਵੱਡੀ ਚੋਟ ਵੱਜੀ ਸੀ, ਉਸ ਤੋਂ ਅਜੇ ਪੂਰੇ 9x9 ਨਹੀਂ ਹੋਏ ਹਾਂ, ਆਪਣੀ ਗਿਣਤੀ ਵੀ ਅਜੇ ਥੋੜ੍ਹੀ ਹੈ, ਅਤੇ ਕਸੂਰ ਅਤੇ ਹਮਲਾ ਕਰਨਾ ਸਾਰੇ ਦੁਚਿੱਤੀ ਵਿੱਚ ਹਨ ਕਿ ਕੀ ਕੀਤਾ ਜਾਵੇ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਿਸਲ, ਜੋ ਗੁਜਰਾਤ ਵਾਹਿਗੁਰੂ ਗੁਜਰਾਂ ਵਾਲਾ ਉਹਨਾਂ ਦੀ ਰਾਜਧਾਨੀ ਇਸ ਮਿਸਲ ਦੀ, ਉਹ ਖੜ੍ਹੇ ਹੋ ਗਏ। ਕਹਿਣ ਲੱਗੇ ਕਿ ਖਾਲਸਾ ਜੀ, ਗੁਰੂ ਸਾਹਿਬ ਦੇ ਦਰਬਾਰ ਵਿੱਚ ਆ ਕੇ ਕਿਸੇ ਦੇ ਦੀਨ ਦੁਖੀ ਨੇ ਬੇਨਤੀ ਕੀਤੀ ਹੈ, ਅਤੇ ਆਪਾਂ ਸਮਝਦੇ ਹਾਂ ਕਿ ਬਹੁਤ ਮੁਸ਼ਕਲ ਕੰਮ ਹੈ, ਪਰ ਇਹ ਬੇਨਤੀ ਆਪਾਂ ਠੁਕਰਾ ਨਹੀਂ ਸਕਦੇ। ਆਪਾਂ ਮਹਾਰਾਜ ਜੀ ਹੋਰਾਂ ਤੋਂ ਹੁਕਮਨਾਮਾ ਸਾਹਿਬ ਲਈਏ, ਔਰ ਫਿਰ ਜੋ ਹੁਕਮ ਹੋਵੇ ਉਹ ਕੀਤਾ ਜਾਵੇ। ਸਾਰਿਆਂ ਨੇ ਇਹ ਗੱਲ ਪ੍ਰਵਾਨ ਕਰਨ ਲਈ ਹੁਣ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲਿਆ ਜਾਂਦਾ। ਹੁਕਮਨਾਮਾ ਕੀ ਹੁੰਦਾ ਔਰ ਉਸ ਤੋਂ ਬਾਅਦ ਕੀ ਹੁੰਦਾ ਕੱਲ ਨੂੰ ਦੇਖਾਂਗੇ ਜੀ। ਜਦੋਂ ਕਸੂਰ ਤੋਂ ਬ੍ਰਾਹਮਣ ਸੱਜਣ ਨੇ ਆ ਕੇ ਬੇਨਤੀ ਕੀਤੀ ਹਰਿਮੰਦਰ ਸਾਹਿਬ 'ਚ ਮਹਾਰਾਜ ਜੀ ਦੀ ਹਜ਼ੂਰੀ 'ਚ ਖਾਲਸੇ ਨੂੰ, ਕਿ के उत्थों दे पठान मेरे घरवाली ने उठा के लै गए हैं। तो खालसा कसूरगढ़ सी पठाना दा और सारा शहर ही पठाना दा ही शहर सी और बहुत इन्होंने बारूद जमा किया होया सी उत्थे क्योंकि इस दे चार चफेरे सिख मिसलां सन ते इन्हां नूं खतरा सी। शुकर चक्की मिसल और पंगी मिसल इस दे गुआंढ सन और सरदार चरत सिंह ने सलाह दित्ती कि महाराज जी तो हुक्मनामा लईए ते फिर जो हुक्मनामा हो अरदास करके हुक्मनामा लिया गया ते हुक्मनामा साहब आया बसंत की वार महला पंजवां पंजे बद्दे महाबली कर सच्चा टोआ। टोआ आखदे आउना कि जदों सच आया ते पंजे काम क्रोध लोभ मोह अहंकार नूं बन लिया अपने चरण जपायन विच दै खलोआ आप परमात्मा विच खलोता। आप परमात्मा विच खलोता ते जदों सच आउंदा तो उन्हां पंजां नूं बन लैंदा। रोग सोग सब मिट गए नित नवा नरोआ। रोग सोग सब मिट गए जिन्हों सोग सी दुख सी दर्द सी वो मिट गए। जिसते उपजिया नानक नानका सोई फिर होगा। ये हुक्मनामा साहब सुन के किसी के भी मन में कोई शंका न रही और उसी वक्त कसूर ते चढ़ाई करन दी सोच ली। गर्मी दे दिन हन वसाखी दा दिन 13 अप्रैल दोपहर दा टाइम आम करके जदों चढ़ाई की जाती सी 14 अप्रैल वसाखी तो अगले दिन आम करके जदों खालसा चढ़ाई करता सी तो निशान साहब एक निशाना वाली मिसल होंदी सी। वो खालसा दल दे अगे निशान साहब लैके चलते सन घोड़ियां ते ते नाल नगारे वजदे सन पर इस वारी बिल्कुल कोई निशान साहब नहीं लिया गया ना कोई नगारा लिया गया ना रस्ते विच ही किसी नूं छेड़िया गया। चुप चुपीते दोपहर नूं कसूर खालसा दल जा वड़िया शहर विच। पठान अपनियां गड़ियां विच पोरियां विच पै हुए सन। गर्मी है बहुत और बहुत जल्दी खालसा फौज ने बीबा नूं छुड़ा के और ब्राह्मण सज्जन दे घर पहुँचाया और कसूर वालियां नूं समा भी ना मिलिया ते ना उन्होंने बहुती कोई जरूरत ही कीती क्योंकि बिल्कुल ही अचनचेत होया सी तो एक दूसरे नाल कोई मेल भी नहीं कर सकते सन ते आपो अपने गड़ियां विच रह गए। इस तों बाद जो फैसला किया गया सी कि 6 मिसलां दी फौज अमृतसर साहब ठहरेगी हरिमंदर साहब दी राखी वास्ते और 5 मिसलां पंजाब विच सारियां मिसलां दे जो कब्जे हन जिथे जिथे उन्हां दी राखी करेगी। और बारहवीं मिसल इधर पटियाले दी सी। कसूर तो बाद सरदार जस्सा सिंह आलू वाली मिसल, रामगढ़िया मिसल, डल्ले वाली मिसल, फैजलपुरी जां सिंघपुरिया दी मिसल, ये सारे दुआबे विच आए। ये मिसलां दुआबे विच सन। आलू वाली कपूरथला राजधानी सी, रामगढ़िया हुशियारपुर वल सी, डल्ले वाली इधर डल्ला शाहकोट वल है। इन्होंने आके आपो अपने इलाकों ते चंगी तरह कब्जे किए। फिर अहमद शाह जान लगा दुआबे दा फौजदार सादत खान नू थाप गया से। पर सादत खान दी जरूरत ही नहीं पई कि वह जलंधर तो बाहर निकले। वो चुप तारी अंदर ही बैठा रहा। इस तो बाद सरदार जस्सा सिंह नू पता लगा कि जो संगत आनंदपुर साहब के दर्शनों नू जांदियां हन उन्हां नू रस्ते विच गढ़शंकर फिर पठाना दा शहर सी कि गढ़शंकर दे पठान उन्हां नू रस्ते विच लुट लैंदे हन। ये सुन के आलू वालिया मिसल ने नाल होर सरदारां ने एकदम आके गढ़शंकर ते कब्जा कर लिया। फिर उस तो बाद किसी की जरूरत ना पई कि आनंदपुर साहब नूं जाण वालियां संगतां नूं लुट्टिया जावे। जी गढ़शंकर दे इलाके दा जो फौजदार अहमद शाह अब्दाली ने थापिया होया सी उसका नाम गोले खान सी। तो उस दे इलाके विच्चों जो संगत आनंदपुर साहब नू जांदियां तो उन्हां नू पठान लोग लुट लिया करदे सन। खालसा दल ने आके गढ़शंकर ते कब्जा कर लिया और इत्थों फिर चल के मालवे नू हो तुरे। पटियाले बाबा आला सिंह मिसल दा सरदार राजा खोंदा है क्योंकि उस अपन देख आए पिछे। उसनू जाके खालसा दल ने कहा कि जे कोई आदमी हन सोधन वाले तो सानू दसो असीं आ गए हैं। मलेरकोटलियां ने बहुत नुकसान किया सी। अहमद शाह दे नाल रल के वड्डे घल्लूघर विच इसलिए मलेरकोटलियां ने और सरहंद दे फौजदार ने हुण इन्ना मिसलां ने मलेरकोटले नूं घेरा पा लिया और लड़ाई हुई। लड़ाई विच जो मलेरकोटले दा गवर्नर सी फौजदार उसनूं आखदे नवाब भीखन खान वो मारिया गया। खालसा दल ने मलेरकोटले दा सारे इलाका उगराया। ते हुण दिवाली 5 नवंबर नूं है ते दिवाली दे मौके ते सारे खालसे ने उत्थे इकट्ठे होना। इत्थों फिर ਸਾਰੀਆਂ ਫੌਜਾਂ ਅੰਮ੍ਰਿਤਸਰ ਨੂੰ ਮੁੜ ਜਾਂਦੀਆਂ ਹਨ। 5 ਨਵੰਬਰ 1763 ਨੂੰ ਦੀਵਾਲੀ ਹੈ। ਸਾਰੇ ਮਿਸਲਦਾਰ ਸਰਦਾਰ ਇਕੱਠੇ ਹੋਏ ਹਨ। ਮਤਾ ਬਣਾਇਆ ਗਿਆ ਕਿ ਸਰਹੰਦ ਦੇ ਸੂਬੇਦਾਰ ਨਿਆਮਤ ਸ਼ਾਹ ਨਾਲ ਰਲ ਕੇ ਇੱਥੇ ਵੱਡੇ ਘੱਲੂਘਾਰੇ ਵਿੱਚ ਸਾਡਾ ਬਹੁਤ ਨੁਕਸਾਨ ਕੀਤਾ ਸੀ, ਉਸ ਨੂੰ ਸੋਧਣਾ ਚਾਹੀਦਾ ਹੈ। ਇਸ ਬਾਰੇ ਅਜੇ ਸਲਾਹ ਹੋ ਰਹੀ ਸੀ ਕਿ ਕਦੋਂ ਔਰ ਕਿਸ ਤਰ੍ਹਾਂ, ਕਿ ਖਬਰ ਆਈ ਕਿ ਅਹਿਮਦ ਸ਼ਾਹ ਨੂੰ ਪਤਾ ਲੱਗਾ ਕਿ ਮਲੇਰਕੋਟਲੇ ਦਾ ਗਵਰਨਰ ਨਵਾਬ ਭੀਖਣ ਸ਼ਾਹ ਵੀ ਸਿੱਖਾਂ ਨੇ ਮਾਰ ਦਿੱਤਾ ਹੈ ਔਰ ਥਾਂ ਥਾਂ 'ਤੇ ਉਹ ਆਪਣੇ ਕਬਜ਼ੇ ਕਰ ਰਹੇ ਹਨ। ਖਬਰ ਆਈ ਕਿ ਅਹਿਮਦ ਸ਼ਾਹ ਨੇ ਉਹਦੇ ਜਨਰਲ ਜਹਾਨ ਖਾਨ ਨੂੰ ਬਹੁਤ ਵੱਡੀ ਫੌਜ ਦੇ ਕੇ ਇੱਧਰ ਨੂੰ ਭੇਜਿਆ ਹੈ ਅਤੇ ਉਹ ਅਟਕ ਦਰਿਆ ਪਾਰ ਕਰ ਆਇਆ ਹੈ। ਅਟਕ ਤੋਂ ਬਾਅਦ ਚਨਾਹ ਦਰਿਆ ਪਾਰ ਕਰਨਾ ਸੀ। ਉਹ ਚਨਾਹ ਅਟਕ ਤੋਂ ਪਹਾੜਾਂ ਵੱਲ ਨੂੰ ਹੋ ਗਿਆ ਕਿ ਪਹਿਲਾਂ ਜੰਮੂ ਦੇ ਰਾਜੇ ਰਣਜੀਤ ਦੇਵ ਨਾਲ, ਜੋ ਕਿ ਅਹਿਮਦ ਸ਼ਾਹ ਨਾਲ ਮਿਲਿਆ ਹੋਇਆ ਸੀ, ਕਿ ਰਣਜੀਤ ਦੇਵ ਅਤੇ ਉਸਦੀ ਫੌਜ ਨੂੰ ਨਾਲ ਮਿਲਾ ਲਿਆ ਜਾਵੇ, ਫਿਰ ਪੰਜਾਬ 'ਤੇ ਹਮਲਾ ਕੀਤਾ ਜਾਵੇ। ਚਨਾਹ ਜਦੋਂ ਜਹਾਨ ਖਾਨ ਨੇ ਪਾਰ ਕੀਤੀ ਜੰਮੂ ਨੂੰ ਜਾਣ ਲਈ, ਤਾਂ ਉੱਥੇ ਸ਼ੁਕਰ ਚੱਕੀ ਅੰਮ੍ਰਿਤਸਰ ਦੇ ਸਰਦਾਰ ਚੜ੍ਹਤ ਸਿੰਘ, ਆਲੂਵਾਲੀ ਅੰਮ੍ਰਿਤਸਰ ਦੇ ਸਰਦਾਰ ਜੱਸਾ ਸਿੰਘ, ਪੰਗੀ ਅੰਮ੍ਰਿਤਸਰ ਦੇ ਸਰਦਾਰ ਹਰੀ ਸਿੰਘ, ਚੰਡਾ ਸਿੰਘ, ਇਹਨਾਂ ਸਾਰਿਆਂ ਨੇ ਜਹਾਨ ਖਾਨ ਨੂੰ ਉੱਥੋਂ ਅੱਗੋਂ ਲਲਕਾਰਿਆ। ਬਹੁਤ ਤਕੜੀ ਲੜਾਈ ਹੋਈ। ਇਸ ਲੜਾਈ ਵਿੱਚ ਜਹਾਨ ਖਾਨ ਦਾ ਘੋੜਾ ਮਾਰਿਆ ਗਿਆ ਔਰ ਜਹਾਨ ਖਾਨ ਜ਼ਮੀਨ 'ਤੇ ਡਿੱਗ ਪਿਆ। ਖਾਲਸਾ ਦਲ ਨੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਾਉਣੇ ਸ਼ੁਰੂ ਕਰਤੇ ਔਰ ਜਹਾਨ ਖਾਨ ਦੀ ਫੌਜ ਸਾਰੀ ਭੱਜ ਤੜ ਮੱਚ ਗਈ ਔਰ ਉਹ ਪਿਛਾਂ ਨੂੰ ਦੌੜ ਗਏ। ਇਸ ਫੌਜ ਦੇ ਨਾਲ ਜਹਾਨ ਖਾਨ ਨੇ ਆਪਣਾ ਪਰਿਵਾਰ ਅਤੇ ਹੋਰ ਵੱਡੇ ਅਫਸਰਾਂ ਨੇ ਵੀ ਆਪਣੇ ਪਰਿਵਾਰ ਲਿਆਂਦੇ ਹੋਏ ਸਨ, ਕਿਉਂਕਿ ਲੰਮਾ ਚਿਰ ਇੱਥੇ ਰਹਿਣ ਦਾ ਉਹਨਾਂ ਦਾ ਇਰਾਦਾ ਸੀ। ਜਦੋਂ ਉਹ ਪਿੱਛੇ ਦੌੜ ਗਏ ਜਹਾਨ ਖਾਨ ਦੀ ਬੇਗਮ ਚੁਨਾਚ ਬੇਗਮ, ਉਸਨੇ ਸਰਦਾਰ ਚੜ੍ਹਤ ਸਿੰਘ ਪਾਸ ਬੇਨਤੀ ਕੀਤੀ ਕਿ ਸਾਡੀ ਇੱਜ਼ਤ ਹੁਣ ਤੁਹਾਡੇ ਹੱਥ ਵਿੱਚ ਹੈ। ਖਬਰ ਖਾਲਸੇ ਨੂੰ ਹੋ ਗਈ ਸੀ ਕਿ ਜਹਾਨ ਖਾਨ ਨੇ ਇੱਥੋਂ ਤੱਕ ਪਹੁੰਚਦਿਆਂ ਰਸਤੇ ਵਿੱਚ ਕਾਫੀ ਲੁੱਟਾਂ ਮਾਰਾਂ ਕੀਤੀਆਂ ਔਰ ਬੇਗਮ ਪਾਸ ਕਾਫੀ ਸੋਨਾ ਹੈ ਉਹਨਾਂ ਲੁੱਟਾਂ ਮਾਰਨ ਦਾ। ਸਰਦਾਰ ਚੜ੍ਹਤ ਸਿੰਘ ਨੇ ਕਿਹਾ ਕਿ ਤੁਹਾਡੇ ਨਾਲ ਸਾਡੀ ਕੋਈ ਲੜਾਈ ਨਹੀਂ, ਸਾਡੀ ਲੜਾਈ ਉਹਨਾਂ ਨਾਲ ਸੀ ਜੋ ਲੜਨ ਆਏ ਸਨ। ਤੁਸੀਂ ਅਤੇ ਤੁਹਾਡਾ ਸਮਾਨ ਦੀ ਅਸੀਂ ਪੂਰੀ ਰਾਖੀ ਕਰਾਂਗੇ ਔਰ ਤੁਸੀਂ ਜਿੱਥੇ ਵੀ ਜਾਣਾ ਚਾਹੁੰਦੇ ਉੱਥੇ ਆਪ ਪਹੁੰਚਾ ਕੇ ਆਵਾਂਗੇ। ਉਸ ਬੇਗਮ ਨੇ ਅਤੇ ਬਾਕੀ ਹੋਰ ਜੋ ਇਸਤਰੀਆਂ ਸਨ ਉਹਨਾਂ ਨੇ ਕਿਹਾ ਕਿ ਸਾਨੂੰ ਜੰਮੂ ਪਹੁੰਚਾ ਦਿਓ। खालसे ने अपने दस्ते का एक टोला उन्हां दी हिफाजत ली ते उन्हां दे समान दी हिफाजत ली उन्हां नूं नाल भेज के ते उन्हां बीबियां नूं जम्मू पहुंचाया। इस 1763